ਨ੍ਰਿਤ ਨ੍ਰਿਤੇ ਨ੍ਰਿਤ ਦੇ ਵਿੱਚ ਨ੍ਰਿਤ ਰੂਪ ਹੋ ਕੇ ਤੂੰ ਬੈਠਾ, ਕਿਉਂਕਿ ਜੇ ਤੂੰ ਨ੍ਰਿਤ ਵਿੱਚ ਨ੍ਰਿਤ ਰੂਪ ਹੋ ਕੇ ਨਾ ਬੈਠੇ ਤਾਂ ਨ੍ਰਿਤ ਵੀ ਫਿੱਕਾ ਪੈ ਜਾਂਦਾ। ਨਮੋ ਨਾਦ ਨਾਦੇ, ਨਾਦ ਦੇ ਵਿੱਚ ਨਾਦ ਰੂਪ ਹੋ ਕੇ ਬੈਠਾ, ਸ਼ਰਵਣ ਵਿੱਚ ਆਵਾਜ਼ ਰੂਪ ਹੋ ਕੇ ਬੈਠਾ। ਆਵਾਜ਼ ਵਿੱਚ ਵਾਹਿਗੁਰੂ ਹੈ, ਦੇਖਣ ਵਾਲਿਆਂ ਨੂੰ ਦੇਖਦਾ ਹੈ। ਜਿਹੜੀ ਆਪਾਂ ਆਵਾਜ਼ ਬੋਲਦੇ ਹਾਂ ਇਹਦੇ ਵਿੱਚ ਵੀ ਉਹ ਆਪ ਬੈਠਾ। ਨਮੋ ਪਾਨ ਪਾਨੇ, ਪਾਨ ਨਾਮ ਹੱਥਾਂ ਦਾ ਹੈ, ਹੱਥ ਤਾਂ ਹੈ ਪਰ ਹੱਥ ਮਿੱਟੀ ਹੈ। ਇਹਦੇ ਵਿੱਚ ਜਿਹੜੀ ਸੱਤਾ ਕੰਮ ਕਰਦੀ ਹੈ ਉਸ ਸੱਤਾ ਨੂੰ ਨਮਸਕਾਰ ਹੈ। ਅਧਰੰਗ ਹੋ ਜਾਂਦਾ ਕਈਆਂ ਨੂੰ, ਪਾਸਾ ਮਾਰਿਆ ਜਾਂਦਾ, ਕਈਆਂ ਨੂੰ ਪੋਲੀਓ ਹੋ ਜਾਂਦਾ, ਲੱਤ ਖੜ ਜਾਂਦੀ ਉਹਨਾਂ ਦੀ, ਹੱਥ ਖੜ ਜਾਂਦਾ, ਉੱਥੋਂ ਸੱਤਾ ਖਿੱਚ ਲੈਂਦਾ ਆਪਣੀ। ਮਹਾਰਾਜ ਇਹਨੂੰ ਤੁਸੀਂ ਇਉਂ ਕਿਉਂ ਕੀਤਾ? ਕਹਿੰਦੇ ਦੱਸਾਂ, ਇਹਨੇ ਫਲਾਨੇ ਸਮੇਂ 'ਤੇ ਆਹ ਗੁਨਾਹ ਕੀਤਾ ਸੀ, ਇਹ ਉਹਦੀ ਸਜ਼ਾ ਦੇ ਰਿਹਾ, ਮੈਨੂੰ ਹਿਸਾਬ ਬਰਾਬਰ ਕਰ ਰਿਹਾ। ਇਸ ਕਰਕੇ ਮਹਾਰਾਜ ਕਹਿੰਦੇ ਜਿੰਨੇ ਸਰੀਰ ਵਿੱਚ ਤੁਹਾਡੇ ਸੱਤਾ ਕੰਮ ਕਰਦੀ ਹੈ, ਅੱਖਾਂ ਦੇਖਦੀਆਂ ਨੇ, ਪਲਕਾਂ ਝਮਕਦੇ ਹਾਂ, ਇਹ ਸਭ ਮੇਰੀ ਸੱਤਾ ਨਾਲ ਹੀ ਕਰ ਰਹੇ ਹੋ। ਮੇਰੀ ਸੱਤਾ ਤੋਂ ਬਿਨਾਂ ਜ਼ੁਬਾਨ ਕੰਮ ਨਹੀਂ ਕਰ ਸਕਦੀ, ਕੰਨ ਸੁਣ ਨਹੀਂ ਸਕਦੇ, ਕਿਤੇ ਭੁਲੇਖੇ 'ਚ ਨਾ ਰਹਿ ਜਾਇਓ, ਸਾਰੇ ਸਰੀਰ ਵਿੱਚ ਬੈਠ ਕੇ ਮੈਂ ਹੀ ਕਿਰਿਆ ਕਰਦਾ। ਨਮੋ ਬਾਦ ਬਾਦੇ, ਬਾਦ ਝਗੜੇ ਵਿੱਚ ਝਗੜਾ ਰੂਪ ਹੋ ਜਾਂਦੇ ਹੋ, ਗੱਲ ਕੁਛ ਵੀ ਨਹੀਂ ਹੁੰਦੇ, ਇਹ ਮਾਮੂਲੀ ਗੱਲ ਤੋਂ ਕਈ ਵਾਰ ਝਗੜਾ ਹੋ ਜਾਂਦਾ। ਗੱਲ ਕੀ ਸੀ? ਗੱਲ ਕੁਛ ਵੀ ਨਹੀਂ ਸੀ। ਬਾਅਦ ਵਿੱਚ ਕਹਿੰਦੇ ਕਈ ਕਤਲ ਹੋ ਜਾਂਦੇ ਨੇ, ਕਈ ਮਰ ਜਾਂਦੇ ਨੇ, ਕਈ ਹਸਪਤਾਲ 'ਚ। ਬਈ ਗੱਲ ਕੀ ਸੀ? ਗੱਲ ਤਾਂ ਕੁਛ ਨਹੀਂ ਸੀ ਬਸ ਜੀ, ਇੱਕ ਰੁਪਈਆ ਇਹਨੇ ਦੇਣਾ ਸੀ, ਇਹਦਾ ਇੱਕ ਰੁਪਈਏ ਪਿੱਛੇ ਲੜ ਪਏ। ਗੱਲ ਵੱਧਦੀ ਵੱਧਦੀ ਵੱਧ ਗਈ, ਉਹਨੇ ਉਹਦੇ ਥੱਪੜ ਮਾਰਤਾ, ਉਹਨੇ ਉਹਦੇ ਮੁੱਕੀ ਮਾਰਤੀ, ਉਹਨੇ ਉਹਦੇ ਜੁੱਤੀ ਮਾਰੀ, ਫਿਰ ਉਹ ਡੰਡਾ ਮਾਰਿਆ, ਉਹਨੇ ਕਿਰਪਾਨ ਮਾਰਤੀ, ਤਲਵਾਰ ਮਾਰਤੀ, ਗੋਲੀ ਮਾਰਤੀ। ਮਹਾਰਾਜ ਕਹਿੰਦੇ ਝਗੜੇ ਨੂੰ ਵੀ ਮੈਂ ਹੀ ਵਧਾਉਂਦਾ। ਵਾਸਤਵ 'ਚ ਮਾੜੀ ਜਿਹੀ ਗੱਲ ਪਿੱਛੇ ਝਗੜਾ ਹੋ ਨਹੀਂ ਸਕਦਾ, ਪਰ ਮੈਂ ਵਧਾ ਦਿੰਦਾ। ਕਹਿੰਦੇ ਮੈਂ ਬਾਅਦ ਵਿੱਚ ਬਾਦ ਰੂਪ ਵੀ ਹੋ ਜਾਂਦਾ, ਜੇ ਮੈਂ ਝਗੜੇ ਨੂੰ ਘਟਾਉਣਾ ਚਾਹਾਂ ਮੈਂ ਘਟਾ ਸਕਦਾ। ਜਿੰਨਾ ਮਰਜ਼ੀ ਵੱਡਾ ਝਗੜਾ ਬਣਾ ਦੇਣ, ਭਾਵੇਂ ਵਰਲਡ ਵਾਰ ਲਾ ਦੇਣ, ਜੇ ਘਟਾਉਣੀ ਹੋਵੇ ਤਾਂ ਗੱਲ ਐਂ ਮੁੱਕ ਜਾਂਦੀ ਜਿਵੇਂ ਪਤਾ ਹੀ ਨਹੀਂ, ਗੱਲ ਹੋਈ ਹੀ ਨਹੀਂ ਹੁੰਦੀ ਕੋਈ। ਇਸ ਕਰਕੇ ਕਹਿੰਦੇ ਝਗੜਿਆਂ ਵਿੱਚ ਝਗੜਾ ਰੂਪ ਵੀ ਮੈਂ ਆਪ ਹੀ ਹਾਂ, ਉਹਨੂੰ ਵੀ ਮੈਂ ਹੀ ਸੱਤਾ ਦਿੰਦਾ। ਉੱਥੇ ਵੀ ਜਰਾ ਗੁੱਸਾ ਆਵੇ ਤਾਂ ਸੋਚ ਲਿਆ ਕਰੋ ਕਿ ਮਹਾਰਾਜ ਸ਼ਾਂਤੀ ਰੱਖੋ, ਸ਼ਾਂਤੀ, ਬਸ ਸ਼ਾਂਤੀ ਮੰਗ ਲਓ ਸੱਚੇ ਪਾਤਸ਼ਾਹ। ਮਹਾਰਾਜ ਦੇਖੋ ਕਿਤੇ ਝਗੜਾ ਹੀ ਨਾ ਹੋ ਜਾਏ ਕੋਈ। ਅਨੰਗੀ ਅਨ ਅੰਗੀ, ਅੰਗਾਂ ਤੋਂ ਰਹਿਤ ਹੋ ਤੁਸੀਂ, ਨਜ਼ਰ ਨਹੀਂ ਆਉਂਦੇ। ਅਨਾਮੇ ਨਾਮ ਤੋਂ ਰਹਿਤ ਹੋ। ਸਮਸਤੀ ਸਰੂਪੇ, ਸਾਰਿਆਂ ਸਰੂਪਾਂ ਦੇ ਵਿੱਚ ਸਰੂਪ ਰੂਪ ਹੋ ਕੇ ਬੈਠੇ ਹੋ ਤੁਸੀਂ, ਸਾਰੇ ਰੂਪ ਤੇਰੇ ਹੀ ਨੇ। ਪ੍ਰਭੰਗੀ ਪ੍ਰਮਾਥੇ, ਪ੍ਰਾ ਭੰਗੀ, ਪ੍ਰਾ ਚੰਗੀ ਤਰ੍ਹਾਂ ਭੰਗੀ, ਜਿਹੜੇ ਨੇ ਭੰਗ ਕਰਨ ਵਾਲੇ, ਤੋੜਨ ਵਾਲੇ, ਨਾਸ਼ ਕਰਨ ਵਾਲੇ, ਜਿਹੜੇ ਦੁਸ਼ਟ ਲੋਕ ਨੇ, ਦੁਸ਼ਮਣ ਨੇ, ਉਹਨਾਂ ਨੂੰ ਪ੍ਰਾ ਚੰਗੀ ਤਰ੍ਹਾਂ ਮਾਥੇ ਮਸਲ ਕੇ ਰੱਖ ਦਿੰਦੇ ਹੋ। ਜਿਹੜੇ ਦੁਨੀਆਂ ਨੂੰ ਤੰਗ ਕਰਦੇ ਨੇ, ਨਾਸ਼ ਕਰਦੇ ਨੇ, ਜੇ ਮਸਲ ਕੇ ਰੱਖਣਾ ਹੋਵੇ ਤੁਸੀਂ ਸਕਿੰਟ ਲਾਉਂਦੇ ਹੋ, ਸਭ ਨੂੰ ਮਸਲ ਕੇ ਰੱਖ ਦਿੰਦੇ ਹੋ ਉਹਨਾਂ ਨੂੰ, ਬੜੇ ਬੜੇ ਦੁਸ਼ਟਾਂ ਨੂੰ ਨਾਸ਼ ਕਰ ਦਿੰਦੇ ਹੋ। ਸਮਸਤੀ ਵਿਭੂਤੇ, ਸਮਸਤੀ ਜਿੰਨੀ ਸਾਰੀ ਵਿਭੂਤੇ ਵਿਭੂਤੀ ਹੈ ਨਾ ਮਾਇਆ, ਇਹ ਸਾਰੀ ਤੇਰੀ ਹੋਈ ਹੈ, ਮਾਇਆ ਤੇਰੀ ਹੋਈ ਹੈ, ਸਾਰੀ ਮਾਇਆ ਦੇ ਮਾਲਕ ਤੁਸੀਂ ਹੋ, ਇਸ ਕਰਕੇ ਤੁਹਾਨੂੰ ਮੱਥਾ ਟੇਕਦੇ ਹਾਂ। ਕਲੰਕੰ ਬਿਨਾਂ ਨੇ ਕਲੰਕੀ ਸਰੂਪੇ, ਤੁਸੀਂ ਕਲੰਕ ਤੋਂ ਬਿਨਾਂ ਹੋ, ਨੇ ਕਲੰਕ ਸਰੂਪ ਹੋ। ਵਾਸਤਵ 'ਚ ਇਹ ਓਰਿਜਨਲ ਅਰਥ ਹੈ, ਕਲੰਕੰ ਬਿਨਾਂ ਨੇ ਕਲੰਕੀ ਸਰੂਪੇ, ਪਰ ਕਈ ਹੁਣ ਨਹੀਂ ਨਾ ਕਹਿਣਾ ਚਾਹੁੰਦੇ ਉਹਨੂੰ ਕਲੰਕੀ ਸਰੂਪੇ, ਪਰ ਉਹ ਕਹਿੰਦੇ ਕਲੰਕੀ ਵਿੱਚ ਵੀ ਤਾਂ ਮੈਂ ਹੀ ਬੈਠਾ ਹੁੰਦਾ। ਜਿਹੜੇ ਬੰਦੇ ਨੂੰ ਕਲੰਕ ਲੱਗ ਜਾਂਦਾ, ਚੰਦਰਮਾ ਨੂੰ ਕਲੰਕ ਲੱਗ ਗਿਆ ਪਰ ਜੋਤ ਤਾਂ ਮੇਰੀ ਹੋਈ ਆ, ਇੰਦਰ ਨੂੰ ਕਲੰਕ ਲੱਗ ਗਿਆ ਉਹਦੇ ਵਿੱਚ ਜੋਤ ਤਾਂ ਮੇਰੀ, ਉਹ ਕੰਮ ਕਰਦੀ ਆ, ਪਰ ਮਹਾਰਾਜ ਉਹ ਤਾਂ ਇੰਦਰ ਨੇ ਗਲਤੀ ਕੀਤੀ ਆ ਨਾ, ਤੁਹਾਨੂੰ ਅਸੀਂ ਕਿੱਦਾਂ ਕਲੰਕੀ ਕਹਿ ਸਕਦੇ ਹਾਂ। ਪਰ ਵਾਸਤਵ 'ਚ ਅਸਲ ਪਾਠ ਇਹੀ ਹੈ, ਕਲੰਕੰ ਬਿਨਾਂ ਨੇ ਕਲੰਕੀ ਸਰੂਪੇ, ਪਰ ਇਹ ਬਣਾ ਤਾਂ ਆਉਂ ਕਲੰਕੰ ਬਿਨਾਂ ਨੇ ਕਲੰਕੀ ਸਰੂਪੇ, ਅਰਥ ਉਹਨਾਂ ਦੋਨਾਂ ਨੂੰ ਹੁਣ ਇੱਕੋ ਹੀ ਹੋ ਗਿਆ, ਕਲੰਕ ਤੋਂ ਬਿਨਾਂ ਹੋ ਤੇ ਨੇ ਕਲੰਕ ਸਰੂਪ ਹੋ ਆਪ। ਪਰ ਵਾਸਤਵ ਚ ਇਸ ਸੱਚਾਈ ਨੂੰ ਛੁਪਾਇਆ ਨਹੀਂ ਜਾ ਸਕਦਾ ਕਿ ਕਲੰਕੀ ਬੰਦੇ ਵਿੱਚ ਵੀ ਆਪ ਹੀ ਬੈਠਦੇ ਹੋ ਤੁਸੀਂ। ਪਰ ਮਹਾਰਾਜ ਦਸਵੇਂ ਪਾਤਸ਼ਾਹ 24 ਅਵਤਾਰ ਲਿਖਣ ਤੋਂ ਪਹਿਲਾਂ ਇੱਕ ਗੱਲ ਬੜੀ ਸੋਹਣੀ ਲਿਖਦੇ ਨੇ, ਦੋ ਪੱਤਰੇ ਇਸੇ ਜ਼ੋਰ 'ਤੇ ਲਾਏ ਮਹਾਰਾਜ ਨੇ ਇਸੇ, ਕਹਿੰਦੇ ਮੈਨੂੰ ਇਸ ਗੱਲੋਂ ਬੜੀ ਹੈਰਾਨਗੀ ਹੁੰਦੀ ਹੈ ਵੀ ਜਦ ਤੁਸੀਂ ਕਿਸੇ ਬੰਦੇ 'ਚ ਬੈਠ ਕੇ ਉਹਨੂੰ ਪ੍ਰੇਰ ਕੇ ਉਹਦੇ ਕੋਲੋਂ ਪੁੱਠਾ ਕੰਮ ਕਰਾ ਕੇ ਉਹਦੇ ਮੱਥੇ 'ਤੇ ਕਲੰਕ ਲਾ ਕੇ ਆਪ ਪਾਸੇ ਹੋ ਜਾਂਦੇ ਹੋ, ਜਾਂ ਕਿਸੇ ਬੰਦੇ ਨੂੰ ਵਡਿਆਈ ਦੇਣੀ ਹੁੰਦੀ ਹੈ ਉਹਦੇ ਵਿੱਚ ਬੈਠ ਕੇ ਉਹਤੋਂ ਚੰਗਾ ਕੰਮ ਕਰਾ ਕੇ ਉਹਨੂੰ ਵਡਿਆਈ ਦੇ ਦਿੰਦੇ ਹੋ, ਆਪ ਪਾਸੇ ਹੋ ਜਾਂਦੇ ਹੋ। ਉਹ ਬੰਦਾ ਇਹ ਸਮਝਦਾ ਮੈਂ ਕੀਤਾ ਇਹ ਕੰਮ, ਅਤੇ ਕਲੰਕੀ ਕਹਿੰਦਾ ਕਿ ਮੇਰੇ ਬੜੀ ਵੱਡੀ ਗਲਤੀ ਹੋ ਗਈ। ਵਾਸਤਵ ਦੇ ਵਿੱਚ ਮਹਾਰਾਜ ਇਹ ਕੰਮ ਦੋਨੋਂ ਤੁਸੀਂ ਹੀ ਕੀਤੇ ਹੁੰਦੇ ਨੇ। ਮਹਾਰਾਜ ਕਹਿੰਦੇ ਮੈਂ ਉਹਨਾਂ ਦੇ ਕਰਮਾਂ ਅਨੁਸਾਰ ਉਹਨਾਂ ਨੂੰ ਦੰਡ ਦੇਣਾ ਹੁੰਦਾ, ਜਿਹਦੀ ਮੈਂ ਬਦਨਾਮੀ ਕਰਾਉਣੀ ਚਾਹਾਂ ਉਹਦੀ ਮੈਂ ਬਦਨਾਮੀ ਕਰਾ ਦਿੰਦਾ, ਜਿਹਨੂੰ ਮੈਂ ਇੱਜ਼ਤ ਦੇਣੀ ਹੋਵੇ ਉਹਨੂੰ ਮੈਂ ਇੱਜ਼ਤ ਦੇ ਦਿੰਦਾ, ਇਹ ਮੇਰੀ ਮਰਜ਼ੀ। ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ। ਮਹਾਰਾਜ ਕਹਿੰਦੇ ਰਾਜਿਆਂ ਦੇ ਵਿੱਚ ਵੀ ਰਾਜਾ ਰਾਜੇਸ਼ਵਰੰ, ਰਾਜਿਆਂ ਦਾ ਵੀ ਵੱਡਾ ਰਾਜਾ ਰੂਪ ਤੂੰ ਹੈ, ਪਰਮ ਰੂਪ ਹੈ, ਸਾਰਿਆਂ ਦਾ ਵੱਡਾ ਰੂਪ ਹੈ। ਨਮੋ ਯੋਗ ਯੋਗੇਸ਼ਵਰੰ, ਯੋਗੀਆਂ ਦੇ ਵਿੱਚ ਵੀ ਯੋਗੀਸ਼ਰ ਰੂਪ ਤੂੰ ਬੈਠਾ ਹੈ ਬਣਿਆ, ਪਰਮ ਸਿੱਧੇ, ਪਰਮ ਵੱਡੇ ਸਿੱਧੇ, ਬਹੁਤ ਵੱਡੇ ਸਿੱਧ ਰੂਪ ਸਾਰਿਆਂ ਦੇ ਵਿੱਚ, ਪ੍ਰਗਟ ਰੂਪ, ਸਿੱਧ ਰੂਪ, ਵੱਡਾ ਰੂਪ ਤੇਰਾ ਆਪਣਾ ਹੀ ਹੈ। ਨਮੋ ਰਾਜ ਰਾਜੇਸ਼ਵਰੰ, ਰਾਜਿਆਂ ਦੇ ਵਿੱਚ ਰਾਜਾ ਰੂਪ ਹੋ ਕੇ ਪਰਮ ਬ੍ਰਿਧੇ, ਪਰਮ ਵੱਡਾ ਵੀ ਆਪ ਹੀ ਬਣਿਆ ਬੈਠਾ ਹੈ। ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ। ਸਾਰੇ ਸ਼ਸਤਰਾਂ ਨੂੰ ਪਾਣੇ, ਪਾਣ ਨਾਮ ਹੱਥ ਦਾ ਹੈ, ਸ਼ਸਤਰ ਨੂੰ ਹੱਥ ਵਿੱਚ ਪਕੜ ਕੇ ਰੱਖਣ ਵਾਲਾ ਹੈ ਤੂੰ। ਸ੍ਰੀ ਸਾਹਿਬ ਅਕਾਲ ਪੁਰਖ ਦੇ ਕੋਲ ਹਰ ਵਕਤ ਰਹਿੰਦੀ ਹੈ, ਇਸ ਗੱਲ ਦਾ ਗਿਆਨ ਅਰਬਾਂ ਬੰਦਿਆਂ 'ਚੋਂ ਇੱਕ ਦੋ ਨੂੰ ਹੁੰਦਾ, ਉਹਨਾਂ ਕੋਲ ਹੀ ਅਸੀਂ ਪੁੱਛਿਆ। ਹਰ ਵਕਤ ਸ੍ਰੀ ਸਾਹਿਬ ਅਕਾਲ ਪੁਰਖ ਦੇ ਪਾਸ ਹੈ, ਕਿਉਂਕਿ ਬੜੀ ਵੱਡੀ ਸ਼ਕਤੀ ਹੈ, ਬੜੀ ਚੰਡੀ ਇਹੀ ਹੈ। ਨਮੋ ਅਸਤਰ ਮਾਣੇ, ਜਿਹੜੇ ਅਸਤਰ ਨੇ ਸਾਰੇ ਵਗਾ ਕੇ ਮਾਰਨ ਵਾਲੇ, ਚੱਕਰ ਆਦਿਕ, ਇਹਨਾਂ ਨੂੰ ਮਾਨਣ ਵਾਲੇ ਵੀ ਤੁਸੀਂ ਆਪ ਹੋ, ਅਸਤਰ ਚਲਾਉਣ ਵਾਲੇ ਵੀ ਆਪ ਹੋ। ਨਮੋ ਪਰਮ ਗਿਆਤਾ, ਪਰਮ ਵੱਡੇ ਗਿਆਤੇ ਵੀ ਆਪ ਹੋ, ਸਾਰਿਆਂ ਨਾਲੋਂ ਵੱਡੇ ਗਿਆਤੇ ਤੁਸੀਂ ਹੋ। ਨਮੋ ਲੋਕ ਮਾਤਾ, ਸਾਰੀ ਸ੍ਰਿਸ਼ਟੀ ਦੀ ਮਾਤਾ ਵੀ ਤੂੰ ਆਪ ਹੀ ਬਣਿਆ ਬੈਠਾ, ਪ੍ਰਕਿਰਤੀ ਰੂਪ ਵੀ ਆਪ ਹੀ ਹੈ, ਮਾਤਾ ਰੂਪ ਵੀ ਆਪ ਹੀ ਹੈ, ਮਾਤਾ ਸਾਹਿਬ ਕੌਰ ਉਹੀ ਹੈ, ਮਹਾਰਾਜ ਦਸਵੇਂ ਪਾਤਸ਼ਾਹ ਉਹੀ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ, ਇਹ ਦੋਨੋਂ ਅਕਾਲ ਪੁਰਖ ਨੇ ਰੂਪ ਆਪ ਹੀ ਧਾਰਨ ਕੀਤੇ ਹੋਏ ਨੇ। ਅਕਾਲ ਪੁਰਖ ਆਪ ਹੀ ਦਸਵੇਂ ਪਾਤਸ਼ਾਹ ਨੇ, ਆਪ ਹੀ ਪ੍ਰਕਿਰਤੀ, ਮਾਤਾ ਚੰਡੀ, ਮਾਤਾ ਸਾਹਿਬ ਕੌਰ ਆਪ ਹੀ ਹੈ। ਸੋ ਇਸ ਕਰਕੇ ਬੜੇ ਵੱਡੇ ਭਾਗ ਨੇ ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ, ਕਲਗੀਆਂ ਵਾਲੇ ਦੇ ਪੁੱਤਰ ਬਣ ਜਾਂਦੇ ਨੇ। ਉਹ ਅਕਾਲ ਪੁਰਖ ਦੇ ਪੁੱਤਰ ਨੇ, ਮਾਤਾ ਸਾਹਿਬ ਕੌਰ ਉਹਨਾਂ ਦੀ ਮਾਤਾ ਹੈ, ਕਿਉਂ ਸਤਿਗੁਰੂ ਮਹਾਰਾਜ ਨੇ 52 ਪੌੜੀਆਂ ਤੱਕ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ। ਅਤਿ ਸੁੰਦਰ ਬਾਣੀ ਹੈ, ਨਾ ਵੀ ਮਹਿਮਾ ਕਰੀਏ ਰੱਬ ਦੀ ਤਾਂ ਵੀ ਹੋ ਜਾਂਦੀ, ਜੇ ਆਪ ਸਾਹਿਬ ਪੜ੍ਹਦੇ ਹਾਂ ਆਪਣੇ ਆਪ ਹੀ ਮਹਿਮਾ ਹੋਈ ਜਾਂਦੀ, ਕੋਈ ਜ਼ੋਰ ਵੀ ਨਹੀਂ ਲੱਗਦਾ। ਇਸ ਕਰਕੇ ਜਾਪ ਸਾਹਿਬ ਦੇ ਜਿੰਨੇ ਪਾਠ ਹੋ ਜਾਣ ਵੱਧ ਤੋਂ ਵੱਧ ਕਰੋ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਨ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜਪਜੀ ਸਾਹਿਬ ਦਾ ਪਾਠ ਪਹਿਲਾਂ, ਜਾਪ ਸਾਹਿਬ ਦਾ ਫੇਰ, ਉਦੋਂ ਬਾਅਦ ਸਵਈਏ, ਫਿਰ ਚੌਪੀ ਸਾਹਿਬ, ਫਿਰ ਆਨੰਦ ਸਾਹਿਬ। ਇਹ ਤੇ ਪੰਜ ਬਾਣੀਆਂ, ਇਹ ਪੰਜ ਬਾਣੀਆਂ ਦੇ ਨਾਲ ਨਾਲ ਪਹਿਲਾਂ ਪੜ੍ਹਦੇ ਹੁੰਦੇ ਸੀ ਪੁਰਾਣੇ ਸਮੇਂ 'ਚ, ਅਸੀਂ ਪੁਰਾਣੇ ਪੋਥੀਆਂ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਸੀ। ਜਪਜੀ ਸਾਹਿਬ ਸ਼ਬਦ ਹਜ਼ਾਰੇ, ਜਾਪ ਸਾਹਿਬ ਫਿਰ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ, ਫਿਰ ਸਵਈਏ, ਸਰਾਵਕ ਸ਼ੁੱਧ ਸਮੂਹ ਸਿਧਾਂਤ ਕੇ ਦੇਖ ਫਿਰ ਉਹ ਕਰ ਯੋਗ ਜਤੀ ਕੇ, ਫਿਰ ਸਵਈਏ, ਦੀਨਨ ਕੀ ਪ੍ਰਤਪਾਲ ਕਰੇ ਨਿਤ, ਨਾਲ ਹੀ ਇਹ ਪੜ੍ਹ ਦੇਣੇ। ਫਿਰ ਹਮਰੀ ਕਰੋ ਹਾਥ ਦਰ ਅੱਛਾ ਚੌਪਈ, ਫਿਰ ਪ੍ਰਣਵਾਦ ਏ ਕੰਕਾਰਾ ਜਲ ਥਲ ਮਈਅਲ ਕੀ ਉਪਸਾਰਾ, ਫਿਰ ਇਹ ਚੌਪਈ ਨਾਲ। ਸੋ ਉਸ ਤੋਂ ਬਾਅਦ ਫਿਰ ਜਿਹੜਾ ਆਨੰਦ ਸਾਹਿਬ ਇਹਦੇ ਨਾਲ ਬਾਰ ਹੈ ਮਾਹਾ ਇਹ ਪੜ੍ਹ ਦੇਣਾ ਨਾਲ ਹੀ ਆਸਾ ਦੀ ਵਾਰ ਫਿਰ ਸੁਖਮਨੀ ਸਾਹਿਬ ਇੰਨਾ ਕੁ ਨਿਤਨੇਮ ਤਾਂ ਸੁਭਾਵਕ ਹੀ ਇੱਕ ਗੁਰਸਿੱਖ ਦਾ ਹੁੰਦਾ ਇਹ ਜਿੰਨੀਆਂ ਬਾਣੀਆਂ ਨੇ ਨਾ ਨਾਲ 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 ਹੀ ਪੜ੍ਹ ਦਿਆ ਕਰੋ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ ਸਵੇ ਜਿਹੜੇ ਸ਼ਬਦ ਹਜ਼ਾਰੇ ਦੋਨੋਂ ਹੀ ਇਹ ਜਿਹੜੀ ਛੋਟੀ ਚੌਪੀ ਸਾਹਿਬ ਦਾ ਪਾਠ ਹੈ ਇੱਕ ਇਹ ਵੀ ਨਾਲ ਹੀ ਬਾਰਾਂ ਮਹਾਂ ਲਾਵਾਂ ਇਹ ਸੱਤੇ ਬਲਵੰਡੇ ਦੀ ਵਾਰ ਇੰਨੀ ਕੁ ਖੁਰਾਕ ਤਾਂ ਹੋਣੀ ਚਾਹੀਦੀ ਫਿਰ ਇਹਦੇ ਬਿਨਾਂ ਕਹਾਣੀ ਬਣਦੀ ਨਹੀਂ ਹੈ ਪੰਜ ਬਾਣੀਆਂ ਤਾਂ ਪੜ੍ਹਨੀਆਂ ਹੀ ਪੜ੍ਹਨੀਆਂ ਨੇ ਇਹਦੇ ਨਾਲ ਹੋਰ ਬਹੁਤ ਕੁਛ ਹੈ ਸਤਿਗੁਰੂ ਮਹਾਰਾਜ ਨੇ 52 ਪੌੜੀਆਂ ਤੱਕ ਆਪਾਂ ਨੂੰ ਬਖਸ਼ਿਸ਼ ਕੀਤੀ ਹੈ 53ਵੀਂ ਪੌੜੀ ਵਿੱਚ ਮਹਾਰਾਜ ਕਲਗੀਧਰ ਪਿਤਾ ਜੀ ਸ੍ਰੀ ਪਾਉਂਟਾ ਸਾਹਿਬ ਵਿਖੇ ਇਹ ਬਚਨ ਕਰਦੇ ਹਨ ਅਭੇਖੀ ਹੇ ਅਕਾਲ ਪੁਰਖ ਵਾਹਿਗੁਰੂ ਤੁਸੀਂ ਭੇਖਾਂ ਤੋਂ ਰਹਿਤ ਹੋ ਭੇਖ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਅਭਰਮੀ ਅਭਰਮੀ ਹੁੰਦਾ ਭਟਕਣਾ 'ਚ ਪੈ ਕੇ ਡੋਲ ਜਾਣਾ ਭਰਮੀ ਭਰਮਿਆ ਹੋਇਆ ਨਿਸ਼ਚੇ ਤੋਂ ਬਿਨਾਂ ਇੱਕ ਜਗ੍ਹਾ ਨਾ ਟਿਕਣਾ ਤੁਸੀਂ ਅਭਰਮੀ ਹੋ ਤੁਸੀਂ ਬਿਲਕੁਲ ਨਹੀਂ ਭਰਮਦੇ ਤੁਸੀਂ ਇੱਕ ਜਗ੍ਹਾ ਦੇ ਉੱਤੇ ਟਿਕੇ ਹੋਏ ਨਿਸ਼ਚੇ ਦੇ ਨਾਲ ਜਿਹੜਾ ਤੁਹਾਡੇ ਨਾਲ ਜੁੜ ਜਾਂਦਾ ਹੈ ਜਿਵੇਂ ਕੋਈ ਬੰਦਾ ਪਾਣੀ ਵਿੱਚ ਰੁੜਿਆ ਜਾਵੇ ਹੜ ਆਏ ਹੋਣ ਰਸਤੇ ਵਿੱਚ ਕੋਈ ਵੱਡਾ ਸਾਰਾ ਦਰਖਤ ਮਿਲ ਜਾਵੇ ਅਤੇ ਉਹਦੇ ਨਾਲ ਚਿੰਬੜ ਜਾਵੇ ਫਿਰ ਬਚ ਹੀ ਜਾਂਦਾ ਸਤਿਗੁਰੂ ਮਹਾਰਾਜ ਕਹਿੰਦੇ ਬਚੇ ਸ਼ਰਨ ਜੋ ਹੋਏ ਚੱਕੀ ਦੇ ਵਿਚਕਾਰ ਕਿੱਲੀ ਹੁੰਦੀ ਹੈ ਉਹਨੂੰ ਜਿਹੜੇ ਦਾਣੇ ਲੱਗ ਜਾਂਦੇ ਨੇ ਉਹ ਬਚ ਜਾਂਦੇ ਨੇ ਪੀਸੇ ਨਹੀਂ ਜਾਂਦੇ ਇਸੇ ਪ੍ਰਕਾਰ ਜਿਹੜਾ ਅਭਰਮੀ ਪਰਮੇਸ਼ਰ ਨਾਲ ਜੁੜਦਾ ਹੈ ਮਹਾਰਾਜ ਕਹਿੰਦੇ ਉਹ ਬਚ ਜਾਂਦਾ ਕਾਲ ਉਹਨੂੰ ਪੀਸਦਾ ਨਹੀਂ ਅਭੋਗੀ ਭੋਗਾਂ ਤੋਂ ਰਹਿਤ ਤੁਹਾਨੂੰ ਲੋੜ ਨਹੀਂ ਪੈਂਦੀ ਕਿਸੇ ਵੀ ਪਦਾਰਥ ਦੀ ਅਭੁਗਤੇ ਚੰਗੀ ਤਰ੍ਹਾਂ ਭੁਗਤਣ ਵਾਲੇ ਵੀ ਤੁਸੀਂ ਆਪ ਹੀ ਹੋ ਇਹ ਦੋਨੋਂ ਹੀ ਗੱਲਾਂ ਆਪਾਂ ਨਹੀਂ ਕਰ ਸਕਦੇ ਪਰਮਾਤਮਾ ਹੀ ਕਰ ਸਕਦੇ ਨੇ ਨਾਲੇ ਤਾਂ ਅਭੋਗੀ ਨੇ ਨਾਲੇ ਅਭੁਗਤਾ ਸੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਕਹਿੰਦੇ ਨੇ ਭੁਗਤਣ ਤੋਂ ਰਹਿਤ ਵੀ ਹੋ ਭੋਗਣ ਤੋਂ ਰਹਿਤ ਵੀ ਹੋ ਭੋਗਣ ਵਾਲੇ ਵੀ ਹੋ ਅਤੇ ਭੁਗਤਣ ਵਾਲੇ ਵੀ ਹੋ ਨਾ ਤਾਂ ਇਹ ਸਾਡੀ ਸਮਝ ਪੈਣੀ ਆ ਨਾ ਸਮਝ ਆਉਣੀ ਹੈ ਸਾਨੂੰ ਮਹਾਰਾਜ ਕਹਿੰਦੇ ਸਮਝ ਤੋਂ ਪਰੇ ਦੀਆਂ ਗੱਲਾਂ ਨੇ ਇਹ ਤਾਂ ਜਦੋਂ ਕੋਈ ਬੰਦਾ ਉਸ ਮਾਰਗ 'ਤੇ ਚੱਲਦਾ ਹੈ ਉਸ ਮਾਰਗ 'ਤੇ ਚੱਲਦਿਆਂ ਚੱਲਦਿਆਂ ਇਸ ਗੱਲ ਦੀ ਸੋਝੀ ਹੋ ਜਾਂਦੀ ਵੀ ਆਪ ਹੀ ਬਣਿਆ ਬੈਠਾ ਸਭ ਕੁਛ ਯੋਗੀ ਅੰਦਰ ਯੋਗੀਆ ਵੀ ਹੈ ਭੋਗੀ ਅੰਦਰ ਭੋਗੀਆ ਵੀ ਉਹ ਆਪ ਹੀ ਬਣਿਆ ਬੈਠਾ ਹੈ ਵੀ ਵਿੱਚ ਅਤੇ ਨਹੀਂ ਵੀ ਹੈ ਨਿਰਲੇਪ ਵੀ ਹੈ ਨਿਰਲੇਪ ਹੈ ਵੱਖਰਾ ਹੈ ਸੋ ਜਿਸ ਪ੍ਰਕਾਰ ਭਾਖੜਾ ਡੈਮ ਆਪਣੇ ਬੜੀ ਦੂਰ ਹੈ ਇੱਥੋਂ ਪਰ ਭਾਖੜਾ ਡੈਮ ਆਪਣੇ ਕੋਲ ਵੀ ਹੈ ਉੱਥੋਂ ਜਿਹੜੀ ਬਿਜਲੀ ਆਉਂਦੀ ਆ ਉਹ ਪੱਖਿਆਂ ਨੂੰ ਚਲਾਈ ਜਾਂਦੀ ਭਾਖੜੇ ਤੋਂ ਆਪਾਂ ਦੂਰ ਵੀ ਨਹੀਂ ਹਾਂ ਨਾਲ ਵੀ ਜੁੜੇ ਹੋਏ ਹਾਂ ਉਹਦੇ ਪਰ ਦੂਰ ਵੀ ਹੈ ਉਹ ਵੱਖਰਾ ਵੀ ਹੈ ਆਪਣੇ ਨਾਲੋਂ ਸੂਰਜ ਹੈ ਸੂਰਜ ਵੱਖਰਾ ਵੀ ਹੈ ਆਪਣੇ ਨਾਲੋਂ ਸੂਰਜ ਆਪਣੇ ਉੱਤੇ ਵੀ ਹੈ ਸੂਰਜ ਦੀ ਲਾਈਟ ਸਾਰਿਆਂ 'ਤੇ ਪਈ ਜਾਂਦੀ ਪਰ ਸੂਰਜ ਵੱਖਰਾ ਵੀ ਹੈ ਇਸੇ ਤਰ੍ਹਾਂ ਪਰਮੇਸ਼ੁਰ ਸਾਡੇ ਤੋਂ ਵੱਖਰਾ ਵੀ ਹੈ ਅਤੇ ਸਾਡੇ ਵਿੱਚ ਵੀ ਹੈ ਨਵੋ ਜੋਗ ਜੋਗੇ ਸੁਰੰਗ ਪਰਮ ਜੁਗਤੇ ਪਰਮ ਚੰਗੀ ਤਰ੍ਹਾਂ ਜੁਗਤੇ ਜੁੜੇ ਹੋਏ ਹੋ ਪਰਮ ਜੁਗਤੇ ਵੱਡੇ ਹੋ ਤੁਸੀਂ ਜੋਗ ਦੇ ਵਿੱਚ ਜੋਗੇ ਅਤੇ ਸਵਰੰਗ ਮਮ ਪਵਿੱਤਰ ਜਿਹੜਾ ਤੁਸੀਂ ਪਵਿੱਤਰ ਸਰੂਪ ਹੋ ਜੋਗ ਦੇ ਵਿੱਚ ਚੰਗੀ ਤਰ੍ਹਾਂ ਜੁੜੇ ਹੋਏ ਹੋ ਪਵਿੱਤਰ ਸਰੂਪ ਹੋ ਜੋਗੀਆਂ ਦੇ ਜੋਗੀਸ਼ਰ ਰੂਪ ਹੋ ਮਾਲਕ ਰੂਪ ਹੋ ਆਪ ਨਮੋ ਨਿਤ ਨਾਰਾਇਣ ਨਿਤ ਨਾਰਾਇਣੀ ਅਤੇ ਨਾਰਾਇਣ ਇਹ ਦੋ ਅੱਖਰ ਨੇ ਇਹ ਨਾਰਾਇਣ ਦਾ ਅਰਥ ਹੁੰਦਾ ਸੁੱਖ ਦੇ ਦੇਣ ਵਾਲਾ ਸੁੱਖ ਦੇ ਦੇਣ ਵਾਲੀ ਇਹ ਦੋ ਸ਼ਕਤੀਆਂ ਵੀ ਨੇ ਇਹਦੀਆਂ ਇਹ ਜਿਹੜੀ ਸੁੱਖ ਦੇ ਦੇਣ ਵਾਲੀ ਨਾਰਾਇਣੀ ਹੈ ਲੱਛਮੀ ਹੈ ਨਾਰਾਇਣੀ ਜਿਹੜੀ ਮਹਾਮਾਇਆ ਹੈ ਇਸ ਕਿਉਂ ਇਹ ਸੁੱਖ ਦੇ ਦੇਣ ਨੂੰ ਨੇ ਇਸ ਕਰਕੇ ਉਹ ਪਰਮਾਤਮਾ ਵਿੱਚ ਹੀ ਇਹ ਚੀਜ਼ ਚਲੀ ਜਾਂਦੀ ਨਮੋ ਨਿਤ ਨਾਰਾਇਣੇ ਰੋਜ਼ ਸੁੱਖ ਦੇ ਦੇਣ ਵਾਲੇ ਕਰੂਰ ਕਰਮੇ ਕਰੂਰ ਕਰਮ ਕਰਨ ਵਾਲੇ ਜਿਹਨੂੰ ਦੁੱਖ ਦੇਣਾ ਉਹਨੂੰ ਦੁੱਖ ਦੇਣ ਵਾਲੇ ਜਿਹਨੂੰ ਸੁੱਖ ਦੇਣਾ, ਪ੍ਰਹਿਲਾਦ ਨੂੰ ਸੁੱਖ ਦਿੱਤਾ, ਹਰਨਾਕਸ ਦੁਸ਼ਟ ਹਰ ਮਾਰਿਆ। ਇਹ ਕਰੂਰ ਕਰਮੇ ਹੈ, ਉਹਦੀਆਂ ਆਂਦਰਾਂ ਕੱਢ ਕੇ ਖਿਲਾਰ ਦਿੱਤੀਆਂ ਸਾਰੀਆਂ, ਇੰਨਾ ਕਰੂਰ ਕਰਮ ਕੀਤਾ। ਫਿਰ ਜਦੋਂ ਵੀਰ ਰਸ ਵਿੱਚ ਆ ਜਾਂਦੇ ਹੋ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ, ਇਹ ਸਾਰੇ ਰੂਪ ਤੇਰੇ ਹੀ ਨੇ, ਪ੍ਰੇਤ ਰੂਪ ਵੀ ਤੂੰ ਆਪ ਹੀ ਹੈ। ਅਪ੍ਰੇਤ ਮਤਲਬ ਦੇਵਤਾ, ਪ੍ਰੇਤ ਮਤਲਬ ਪ੍ਰੇਤ ਲੋਕ ਜਿਹੜੇ ਨੇ, ਜਿਨ੍ਹਾਂ ਜੀਵਾਂ ਦੀ ਇੱਛਾ ਮਰਨ ਵੇਲੇ ਸੰਸਾਰ ਵਿੱਚ ਰਹਿ ਜਾਂਦੀ ਹੈ। ਅੰਤਕਾਲ ਜੋ ਮੰਦਿਰ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ ਪ੍ਰੇਤ ਜੋਨ ਵੱਲ ਵੱਲ ਅਵਤਰੈ। ਜਿਹੜੇ ਅੰਤਕਾਲ ਨੂੰ ਧਿਆਨ ਜਿਨ੍ਹਾਂ ਦਾ ਆਪਣੇ ਘਰਾਂ ਵਿੱਚ ਰਹਿ ਜਾਂਦਾ ਹੈ, ਉਹ ਫਿਰ ਪ੍ਰੇਤ ਰੂਪ ਹੋ ਜਾਂਦੇ ਨੇ, ਕੰਜੂਸ ਆਦਮੀ। ਤੇ ਅਪ੍ਰੇਤ ਹੁੰਦੇ ਨੇ ਦੇਵਤੇ, ਦੇਵੇ ਤੋਂ ਦੇਵ ਰੂਪ ਵੀ ਤੁਸੀਂ ਆਪ ਹੋ, ਤੇ ਸੁਧਰਮੇ, ਸੁਧਰਮੇ ਨਾਮ ਇੰਦਰ ਦਾ ਹੈ, ਤੇ ਇੰਦਰ ਰੂਪ ਵੀ ਤੁਸੀਂ ਆਪ ਹੋ। ਕਿਉਂਕਿ ਹਰੇਕ ਚੀਜ਼ ਜਿਹੜੀ ਹੈ ਉਹ ਤੁਹਾਡੀ ਸੱਤਾ ਨਾਲ ਹੀ ਹਿਲਦੀ ਹੈ। ਬਿਜਲੀ ਹੈ, ਬਿਜਲੀ ਟਿਊਬ ਰੂਪ ਵੀ ਆਪ ਹੀ ਹੈ, ਪੱਖਾ ਰੂਪ ਵੀ ਆਪ ਹੀ ਹੈ, ਏਸੀ ਰੂਪ ਵੀ ਆਪ ਹੀ ਹੈ। ਬਿਜਲੀ ਨਾਲ ਹਰ ਚੀਜ਼ ਚੱਲਣ ਵਾਲੀ ਬਿਜਲੀ ਰੂਪ ਹੀ ਹੈ। ਜਦ ਬਿਜਲੀ ਉਹਦੇ ਚੋਂ ਮੁੱਕ ਜਾਂਦੀ ਹੈ, ਉਹ ਚੀਜ਼ ਜੜ ਹੋ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ, ਪ੍ਰੇਤ ਵੀ ਤੁਸੀਂ ਆਪ ਹੀ ਹੋ, ਪ੍ਰੇਤ ਵੀ ਤੁਸੀਂ ਆਪ ਹੀ ਹੋ, ਦੇਵੇ ਵੀ, ਸੁਧਰਮੇ ਵੀ, ਸਭ ਕੁਛ ਆਪ ਹੀ ਹੋ। ਕਿਉਂਕਿ ਜੋਤ ਤੁਹਾਡੀ ਕੰਮ ਕਰਦੀ ਸਾਰਿਆਂ ਵਿੱਚ, ਮੈਂ ਤਾਂ ਸਿਰਫ ਤੁਹਾਡੀ ਜੋਤ ਨੂੰ ਦੇਖਦਾ ਹਾਂ, ਮੈਨੂੰ ਸਭ ਕੁਛ ਨਹੀਂ ਦਿਖਦਾ, ਮੈਨੂੰ ਇੱਕ ਦਿਖਦਾ ਵੀ ਸਾਰੇ ਕਿਤੇ ਇੱਕ ਤੂੰ ਹੈ। ਨਮੋ ਰੋਗ ਹਰਤਾ, ਹਰਤਾ ਹੁੰਦਾ ਨਾਸ ਕਰਨਾ ਰੋਗ ਦਾ, ਨਮੋ ਰੋਗ ਹਰਤਾ, ਰੋਗਾਂ ਦੇ ਨਾਸ ਕਰਨ ਵਾਲਾ ਵੀ ਤੂੰ ਆਪ ਹੀ ਹੈ। ਜਿੰਨੇ ਰੋਗ ਨੇ ਸਾਰੇ, ਇਹਨਾਂ ਨੂੰ ਤੁਸੀਂ ਆਪ ਹੀ ਨਾਸ ਕਰਦੇ ਹੋ। ਰੋਗਨ ਤੇ, ਅਰਸੋਗਨ ਤੇ, ਜਲ ਜੋਗਨ ਤੇ, ਬਹੁ ਭਾਂਤ ਬਚਾਵੈ। ਮਹਾਰਾਜ ਕਹਿੰਦੇ ਹਰੇਕ ਤਰ੍ਹਾਂ ਦੇ ਰੋਗਾਂ ਤੋਂ ਬਚਾਉਣਾ। ਫਿਰ ਨਮੋ ਰਾਗ ਰੂਪੇ, ਰਾਗ ਕਹਿੰਦੇ ਨੇ ਪ੍ਰੇਮ ਨੂੰ, ਪ੍ਰੇਮ ਰੂਪ ਵੀ ਤੂੰ ਆਪ ਹੈ, ਤੈਨੂੰ ਨਮਸਕਾਰ ਹੈ। ਇਸੇ ਕਰਕੇ ਨਮੋ 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 ਨਮਸਕਾਰ ਨਮਸਕਾਰ, ਨਮੋ ਸਾਹ ਸਾਹੰ, ਨਮਸਕਾਰ ਹੈ ਤੈਨੂੰ, ਤੂੰ ਸ਼ਾਹਾਂ ਦਾ ਵੀ ਸ਼ਾਹ ਰੂਪ ਹੈ। ਜਿੰਨੇ ਦੁਨੀਆਂ ਦੇ ਵਿੱਚ ਸ਼ਾਹ ਨੇ, ਜਿੰਨੇ ਵੱਡੇ ਛੋਟੇ ਪਰਲੋਕ ਵਿੱਚ ਵੀ ਸ਼ਾਹ ਨੇ, ਵਿਸ਼ਨੂੰ ਸਭ ਤੋਂ ਵੱਡਾ ਸ਼ਾਹ ਹੈ। ਸ਼ਾਣੀ ਹੈ ਮਾਇਆ, ਉਹਦੇ ਘਰ ਵਾਲੀ ਇਸਤਰੀ, ਉਹਨੂੰ ਵੀ ਸ਼ਾਹ ਬਣਾਉਣ ਵਾਲਾ ਤੂੰ ਆਪ ਹੀ ਆ, ਆਪ ਹੀ ਸ਼ਾਹ ਰੂਪ ਹੈ ਅਸਲ ਵਿੱਚ। ਨਮੋ ਭੂਪ ਭੂਪੇ, ਰਾਜਿਆਂ ਵਿੱਚ ਰਾਜਾ ਰੂਪ ਵੀ ਤੂੰ ਆਪ ਹੈ। ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ, ਉਹ ਹਰ ਸਮਾਨ ਨਹੀਂ ਰਾਜਾ, ਰਾਜਿਆਂ ਵਿੱਚ ਰਾਜਾ ਰੂਪ ਹੋ ਕੇ ਵੀ ਆਪ ਬੈਠਦਾ, ਤੇ ਰਾਜੇ ਦੇ ਵਿੱਚ ਵੀ ਤੂੰ ਬੈਠਾ ਹੈ, ਰਾਜ ਵੀ ਤੂੰ ਆਪ ਹੀ ਕਰਦਾ। ਸ੍ਰਿਸ਼ਟੀ ਉੱਤੇ ਦੇਖਣ ਨੂੰ ਲੱਗਦਾ ਕਿ ਰਾਜਾ ਰਾਜ ਕਰਦਾ, ਪਰ ਨਹੀਂ, ਉਹਦੇ ਵਿੱਚ ਬੈਠ ਕੇ ਤੂੰ ਰਾਜ ਕਰਦਾ, ਉਹਦੇ ਵਿੱਚ ਬਹਿ ਕੇ ਉਹਨੂੰ ਪ੍ਰੇਰਣਾ ਦਿੰਦਾ ਕਿ ਪਰਜਾ ਨੂੰ ਇਸ ਤਰ੍ਹਾਂ ਸੰਭਾਲ। ਨਮੋ ਦਾਨ, ਦਾਨੇ, ਦਾਨ ਦੇ ਦਾਨੇ ਦੇਣ ਵਾਲਾ ਵੀ ਤੂੰ ਆਪ ਹੈ, ਕੋਈ ਨਹੀਂ ਦਿੰਦਾ ਕਿਸੇ ਨੂੰ, ਉਹ ਖੁਦ ਹੀ ਵਿੱਚ ਬੈਠ ਕੇ ਪ੍ਰੇਰਣਾ ਦੇ ਦਿੰਦਾ ਕਿ ਇਹਨੂੰ ਦਾਨ ਕਰ ਦੇ, ਇਹਨੂੰ ਆਹ ਚੀਜ਼ ਦੇ ਦੇ, ਇਹਨੂੰ ਉਹ ਦੇ ਦੇ। ਉਹ ਬੰਦੇ ਦੇ ਮਨ ਵਿੱਚ ਲਿਆ ਦਿੰਦਾ ਪ੍ਰੇਰਣਾ, ਪ੍ਰੇਰਣਾ ਲਿਆ ਕੇ ਉਹ ਦਾਨ ਕਰਵਾ ਦਿੰਦਾ ਆਪ ਹੀ। ਨਮੋ ਮਾਨ, ਮਾਨੇ, ਮਾਨ ਨੂੰ ਮਾਨਣ ਵਾਲਾ ਤੂੰ ਆਪ ਹੈ, ਮਾਣ ਸਤਿਕਾਰ ਨੂੰ ਮਾਨਣ ਵਾਲਾ ਵੀ ਆਪ ਹੀ ਹੈ, ਵਿੱਚ ਬੈਠ ਕੇ। ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਤੁਸੀਂ ਜਿੱਥੇ ਜਾਂਦੇ ਹੋ ਤੁਹਾਨੂੰ ਬੜੇ ਲੋਕ ਮੱਥਾ ਟੇਕਦੇ ਆ, ਬੜੇ ਪਦਾਰਥ ਆਉਂਦੇ ਤੁਹਾਨੂੰ। ਮਹਾਰਾਜ ਤੁਹਾਨੂੰ ਦੇਖ ਦੇਖ ਕੇ ਨਾ ਮੇਰੀ ਵੀ ਇੱਛਾ ਜੀ ਬਣ ਗਈ। ਕਹਿੰਦੇ ਕੀ? ਮਹਾਰਾਜ ਕਿਤੇ ਮੇਰਾ ਵੀ ਇਸ ਤਰ੍ਹਾਂ ਟੌਰ ਬਣਾ ਦਿਓ ਕਿਸੇ ਪਿੰਡ 'ਚ, ਲੋਕ ਮੈਨੂੰ ਵੀ ਮੱਥਾ ਟੇਕਣ ਲੱਗ ਜਾਣ, ਇੱਕ ਵਾਰੀ ਮੇਰੇ ਨਾਲ ਇੱਦਾਂ ਕਰਾ ਦਿਓ, ਮੇਰਾ ਮਨ ਬੜਾ ਖੁਸ਼ ਹੋਵੇ। ਮਹਾਰਾਜ ਲਿਟ ਲਿਟ ਕੇ ਜਾਂਦੇ, ਬੜਾ ਹੱਸਦੇ ਆ, ਕਿਉਂ ਮਰਦਾਨੇ ਨਾਲ ਪਿਆਰ ਹੀ ਬੜਾ। ਅੱਛਾ ਲੈ ਵੀ ਮਰਦਾਨਿਆਂ, ਤੂੰ ਆ ਸਾਹਮਣੇ ਪਿੰਡ ਚਲਾ ਜਾ, ਦੇਖ ਦੁਨੀਆਂ ਤੈਨੂੰ ਇੱਥੇ ਮੱਥੇ ਟੇਕੇਗੀ। ਜਿਉਂ ਹੀ ਮਰਦਾਨਾ ਉਹ ਪਿੰਡ 'ਚ ਵੜਿਆ, ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ, ਸਭ ਲੋਕ ਆ ਕੇ ਚਰਨਾਂ 'ਤੇ ਡਿੱਗਣ ਲੱਗ ਪਏ। ਆਓ ਮਹਾਰਾਜ ਇੱਥੇ ਬੈਠੋ, ਮਹਾਰਾਜ ਆਓ ਮਹਾਰਾਜ, ਪਲੰਘ ਵਿਛ ਗਏ, ਨਵੀਆਂ ਨਵੀਆਂ ਸਿਲਕੀ ਚਾਦਰਾਂ ਭੇਟਾਂ ਹੋਣ ਲੱਗੀਆਂ, ਕੋਈ ਤਲਾਈਆਂ, ਕੋਈ ਰਜਾਈਆਂ, ਕੋਈ ਚਾਦਰਾਂ, ਕੋਈ ਕੱਪੜੇ, ਕੋਈ ਹੁਣ ਸੋਨਾ, ਕੋਈ ਹੀਰੇ, ਕੋਈ ਮੋਤੀ, ਕੋਈ ਬੜਾ ਕੁਛ ਲਿਆਂਦਾ, ਸਭ ਕੁਛ ਲਿਆਂਦਾ। ਇਹ ਮਾਣ ਦੇ ਵਿੱਚ ਮਾਣ ਮਾਨਣ ਵਾਲਾ ਵੀ ਤੂੰ ਆਪ ਹੈ। ਭਾਈ ਮਰਦਾਨੇ ਦੇ ਮਨ ਵਿੱਚ ਸੰਕਲਪ ਕਿਹਨੇ ਖੜਾ ਕਰਤਾ? ਇਹ ਤੂੰ ਖੁਦ ਹੀ ਕਰ ਲੈਂਦਾ ਆਪੇ, ਇਹ ਸੰਕਲਪ ਪਰਮੇਸ਼ਰ ਆਪ ਹੀ ਕਰਾ। ਹੁਣ ਕਈਆਂ ਦੇ ਮਨ ਵਿੱਚ ਹੁੰਦਾ ਕਿ ਮੇਰਾ ਬੜਾ ਮਾਣ ਸਤਿਕਾਰ ਹੋਵੇ ਦੁਨੀਆਂ 'ਚ, ਮੈਨੂੰ ਕਈ ਬੰਦੇ ਨਾ ਇਹ ਬੜੇ ਖੁਸ਼ ਹੁੰਦੇ ਮੈਨੂੰ ਸੰਗਤ 'ਚ ਬੁਲਾ ਕੇ ਸਰੂਪਾ ਮਿਲੇ ਨਾ ਕਿਤੇ, ਸਾਰਿਆਂ 'ਚ ਕਰਾਈ ਵੀ ਇੱਕ ਜਕਾਰਾ ਛੱਡੋ ਬਈ, ਫਿਰ ਵੀ ਦੋ ਜਕਾਰੇ ਬਈ, ਇਹ ਮੈਨੂੰ ਸਿਹਰੇ ਪੈ ਗਏ, ਮੇਰੀ ਫੋਟੋ ਖਿੱਚੋ। ਅਤੇ ਕਈਆਂ ਨੂੰ ਹੁੰਦਾ ਹੀ ਨਹੀਂ, ਉਹ ਕਹਿੰਦਾ ਸਾਨੂੰ ਲੋੜ ਨਹੀਂ, ਬਸ ਸਾਨੂੰ ਤਾਂ ਨਾਮ ਹੀ ਚਾਹੀਦਾ, ਆਨੰਦ ਚਾਹੀਦਾ। ਇਹ ਆਪੇ ਹੀ ਬੰਦੇ ਦੇ ਫੁਰਨੇ ਜੇ ਬਣ ਜਾਂਦੇ ਨੇ, ਬੰਦੇ ਦੇ ਆਪਣੇ ਫੁਰਨੇ ਹੀ ਆਪੇ ਉਹਨੂੰ ਲਈ ਫਿਰਦੇ ਰਹਿੰਦੇ ਨੇ। ਮਹਾਰਾਜ ਕਹਿੰਦੇ ਮੈਂ ਤਾਂ ਇਹਨੂੰ ਕੁਛ ਵੀ ਨਹੀਂ ਕਹਿੰਦਾ, ਇਹ ਆਪੇ ਹੀ ਆਪਣੇ ਫੁਰਨੇ ਬਣਾ ਲੈਂਦਾ, ਇਹਦੇ ਫੁਰਨੇ ਹੀ ਇਹਨੂੰ ਪਰੇਸ਼ਾਨ ਕਰੀ ਜਾਂਦੇ ਨੇ। ਫੁਰਨਾ ਹੀ ਨਾ ਬਣਾਓ ਕਿਸੇ ਗੱਲ ਦਾ, ਜਿਵੇਂ ਕੋਈ ਕਵੀ ਨੇ ਕਵਿਤਾ ਬਣਾਈ, ਕਹਿੰਦੇ ਇੱਕੋ ਫੁਰਨਾ ਦੇ ਬਾਬਾ ਜੀ, ਨਾਮ ਦਾ ਫੁਰਨਾ ਦੇ ਬਾਬਾ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਬੇਨਤੀ ਕਰਦੇ, ਮਹਾਰਾਜ ਇਹ ਫੁਰਨਾ ਦੇਣਾ ਅੰਦਰ, ਜੇ ਅੰਦਰ ਸੰਕਲਪ ਬਣਾਉਣਾ ਸਾਡੇ, ਜਿਵੇਂ ਹੁਣ ਮਾਇਆ ਦਾ ਸੰਕਲਪ ਹਰ ਵਕਤ ਬਣਿਆ ਰਹਿੰਦਾ ਵੀ ਕਿੱਥੋਂ ਆਵੇਗੀ, ਕਿੱਥੇ ਜਾਵੇਗੀ, ਹੇ ਮਾਇਆ ਤੂੰ ਆ ਜਾ, ਹੇ ਮਾਇਆ ਹੋਰ ਆ ਜਾ, ਬੰਦਾ ਮਾਇਆ ਦਾ ਹੀ ਸੰਕਲਪ ਕਰਦਾ ਹਰ ਵਕਤ। ਮਹਾਰਾਜ ਇਹ ਸਾਰੇ ਸੰਕਲਪ ਹਟ ਕੇ ਇੱਕ ਸੰਕਲਪ ਹੋਵੇ ਕਿ ਹਰ ਵਕਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ
ਨਮੋ ਮਾਨ ਮਾਨੇ, ਜੋ ਸਨਮਾਨ ਮਾਨਣ ਵਾਲੇ ਨੂੰ ਨਮਸਕਾਰ ਹੈ, ਸਾਰਿਆਂ ਨੂੰ ਸਨਮਾਨ ਦੇਣ ਵਾਲਾ ਅਤੇ ਸਨਮਾਨ ਦਾ ਵੀ ਸਨਮਾਨ ਉਹੀ ਹੈ। ਨਮੋ ਰੋਗ ਰੋਗੇ, ਰੋਗ ਨਾਸਕ ਨੂੰ ਨਮਸਕਾਰ ਹੈ, ਐਸਾ ਜੋ ਵਾਹਿਗੁਰੂ ਹੈ ਜੋ ਸਾਰਿਆਂ ਰੋਗਾਂ ਦੇ ਤਾਈਂ ਨਮਸਕਾਰ ਜੋ ਸਮਾਪਤ ਕਰ ਦਿੰਦਾ ਉਸ ਵਾਹਿਗੁਰੂ ਨੂੰ ਨਮਸਕਾਰ ਹੈ। ਔਰ ਰੋਗਾਂ ਦਾ ਰੋਗ ਰੂਪ ਵੀ ਬਣ ਜਾਂਦਾ, ਸਾਰਿਆਂ ਨਾਲੋਂ ਵੱਡਾ ਰੋਗ ਵੀ ਚਮੇੜ ਦਿੰਦਾ। ਜੇ ਕੋਈ ਕਹੇ ਕਿ ਮੇਰਾ ਰੋਗ ਤਾਂ ਡਾਕਟਰ ਹਟਾ ਦੇਣਗੇ, ਨਹੀਂ, ਵਾਹਿਗੁਰੂ ਨੇ ਤਾਂ ਐਸੇ ਰੋਗ ਬਣਾ ਦਿੱਤੇ ਹੰਕਾਰੀਆਂ ਲਈ, ਨਿੰਦਕਾਂ ਲਈ, ਦੋਖੀਆਂ ਲਈ, ਪਾਪੀਆਂ ਵਾਸਤੇ ਇਹੋ ਜਿਹੇ ਰੋਗ ਬਣਾਏ ਪਏ ਨੇ ਜਿਨ੍ਹਾਂ ਰੋਗਾਂ ਦਾ ਕੋਈ ਇਲਾਜ ਨਿਕਲ ਹੀ ਨਹੀਂ ਸਕਦਾ, ਨਾ ਕੋਈ ਉਹਨਾਂ ਦਾ ਇਲਾਜ ਕਰ ਸਕੇ। ਇਸ ਤਰ੍ਹਾਂ ਉਹਨਾਂ ਨੂੰ ਇੱਥੇ ਨਰਕ ਭੁਗਤਾ ਦਿੰਦੇ ਨੇ, ਇੱਥੇ ਤੋਂ ਹੀ ਸਜ਼ਾ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ। ਬਹੁਤ ਭਿਆਨਕ ਬਿਮਾਰੀਆਂ ਜਿਹਨਾਂ ਨੂੰ ਲੱਗ ਜਾਂਦੀਆਂ ਨੇ। ਨਮਸਤੰ ਇਸਨਾਨੇ, ਉਹ ਜੋ ਵਾਹਿਗੁਰੂ ਇਸ਼ਨਾਨ ਰੂਪ ਹੈ ਸਦਾ ਹੀ, ਇਸਨਾਨੇ ਤੋਂ ਭਾਵ ਸ਼ੁੱਧਤਾ ਜਿਹੜੀ ਹੈ, ਰੋਗ ਰਹਿਤ ਦਸ਼ਾ। ਵਾਹਿਗੁਰੂ ਕਿਉਂਕਿ ਸ਼ੁੱਧ ਹੈ ਹਰ ਵਕਤ, ਵਾਹਿਗੁਰੂ ਨੂੰ ਇਸ਼ਨਾਨ ਕਰਾਉਣ ਦੀ ਲੋੜ ਨਹੀਂ, ਜ਼ਰੂਰਤ ਹੀ ਨਹੀਂ, ਉੱਥੇ ਇਸ਼ਨਾਨ ਦੀ ਲੋੜ ਹੀ ਨਹੀਂ, ਕਿਉਂਕਿ ਉਹਦਾ ਸਰੂਪ ਸਾਡੇ ਵਰਗਾ ਨਹੀਂ ਨਾ ਹੈ। ਜਿਵੇਂ ਸਾਡਾ ਸਰੂਪ ਹੈ, ਨੌ ਦਰਵਾਜ਼ੇ ਨੇ, ਨੌ ਦਰਵਾਜ਼ ਨਵੇਂ ਦਰ ਫੀਕੇ, ਨੌ ਦਰਵਾਜ਼ਿਆਂ ਚੋਂ ਗੰਦਗੀ ਨਿਕਲਦੀ ਹੈ, ਫਿਰ ਨਹਾਉਣਾ ਪੈਂਦਾ, ਪਰ ਵਾਹਿਗੁਰੂ ਦੇ ਤਾਂ ਨੌ ਦਰਵਾਜ਼ੇ ਹੀ ਨਹੀਂ ਹੈ, ਇਸ ਕਰਕੇ ਉੱਥੇ ਗੰਦਗੀ ਦਾ ਸਵਾਲ ਹੀ ਨਹੀਂ, ਸ਼ੁੱਧ ਸਰੂਪ ਹੈ ਵਾਹਿਗੁਰੂ। ਨਮੋ ਮੰਤਰ ਮੰਤਰੰ, ਉਹ ਵਾਹਿਗੁਰੂ ਹੈ ਐਸਾ। ਮੰਤਰ ਕਹਿੰਦੇ ਨੇ ਕਿਸੇ ਦੇਵਤੇ ਨੂੰ ਰਿਝਾਉਣ ਜਾਂ ਕਾਰਜ ਸਿੱਧੀ ਲਈ, ਜਿਵੇਂ ਜਪਣ ਯੋਗ ਸ਼ਬਦ ਹੁੰਦਾ, ਤੰਤਰ ਸ਼ਾਸਤਰ ਜੰਤਰ ਤਵੀਤ ਆਦਿਕ ਰੱਖਣਾ, ਟੂਣੇ ਕਾਗਜ਼ ਉੱਪਰ ਖਾਨੇ ਬਣਾ ਕੇ ਉਹਨਾਂ ਵਿੱਚ ਅੰਕ ਜਾਂ ਅੱਖਰ ਲਿਖਣਾ, ਇਹੋ ਜਿਹੇ ਯੰਤਰ ਕਹਿੰਦੇ। ਫਿਰ ਤੰਤਰ ਸ਼ਾਸਤਰ ਹੁੰਦਾ, ਜਿਵੇਂ ਤੰਤਰ ਝਾੜਨੇ, ਫੂਕ ਮਾਰਨੀ, ਤੋ ਫੂਕਣੇ ਦਾ ਮੰਤਰ। ਤੋ ਅੱਗੇ ਫਰਮਾਉਂਦੇ ਨੇ ਉਹ ਮੰਤਰ ਜਿਸ ਨੂੰ ਪੜ੍ਹ ਕੇ ਫੂਕਾਂ ਮਾਰੀਆਂ ਜਾਂਦੀਆਂ ਨੇ, ਤੰਤਰ ਕਹਾਉਂਦਾ, ਇਹ ਤੰਤਰ ਸ਼ਾਸਤਰ। ਫਿਰ ਮੰਤਰ ਮੰਤਰਜ, ਮੰਤਰ ਜਾਣਨ ਵਾਲਾ, ਜੰਤਰ ਜੰਤਰ ਜਾਣਨ ਵਾਲਾ, ਜਿਹੜਾ ਜੰਤਰ ਦਾ ਗਿਆਤਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਤੰਤਰਜ, ਜਿਹੜਾ ਤੰਤਰ ਦੇ ਜਾਣਨ ਵਾਲਾ ਹੈ। ਤੋ ਐਸਾ ਵਾਹਿਗੁਰੂ ਹੈ, ਮੰਤਰ ਅਤੇ ਮਤਰੰਗ ਨੂੰ ਨਮਸਕਾਰ ਹੈ। ਸਾਰਿਆਂ ਮੰਤਰਾਂ ਦਾ ਵੀ ਮੰਤਰ ਰੂਪ, ਸ਼੍ਰੋਮਣੀ ਮੰਤਰ ਰੂਪ ਹੈ। ਬੰਦੇ ਬਹਾਦਰ ਦੇ ਪਾਸ ਜਦੋਂ ਜਾਣਾ ਸੀ ਮਹਾਰਾਜ ਜੀ ਨੇ, ਸ਼ੁਰੂ ਸ਼ੁਰੂ 'ਚ ਨੰਦੇੜ ਵੱਲ, ਜਦੋਂ ਬੁਰਹਾਨਪੁਰ ਪਹੁੰਚੇ ਸੀ, ਉੱਥੋਂ ਵਾਲੇ ਮਹੰਤ ਨੇ जो दादू द्वारे का महंत भी उत्थे पहुंचे होया सी। तो उस वक्त कह लगे महाराज आप किधर नू जाओगे? कहते असी हुण जा रहे नंदेड़ नू। कह लगे महाराज उधर ना जाओ तो कितने होर चले जाओ। कहते की गल? कहते उत्थे एक बहुत तकड़ा साधु है जिहड़ा भी उहदे पलंग ते बैठदा उहदा पलंग उलटा दिंदा, बड़ी विद्या जानदा। महाराज तुसीं उत्थे ना जाओ, तुहाडी बेइज्जती ना कर देवे उह। मैनू भी उहने पलंग तों सिर दित्ता सी। महाराज कहिंदे पहिलां तां नहीं सी जाणा, हुण जरूर जावांगे। महाराज उहदे कोल ते बड़ी विद्या है। महाराज कहिंदे मेरे पास ऐसी विद्या जिहड़ी सारी विद्या तों उत्ते। महाराज उहदे कोल बड़े मंत्र ने। महाराज कहिंदे मेरे कोल श्रोमणी मंत्र है। महाराज जी सानू भी कृपा करके बख्शिश कर दिओ। सतगुरु कहते फिर जपो सतनाम श्री वाहिगुरु। इस तो उत्ते कोई मंत्र नहीं है। तां साडे पास सारे नालों वड्डा मंत्र है वाहिगुरु, मूल मंत्र। मंत्र ते मतरंग नू नमस्कार है। नमो जंत्र जंत्रंग, ऐसा जो वाहिगुरु है जंत्र अते जतरंग नू नमस्कार है। पहला अर्थ कर चुके ने ना, जंत्र तां जंत्र हो गया ते जंत्रंग जदों कहने ना आपां जंत्रंग। ये नाम ज्ञाते दा है, जो ज्ञाता होवे। मतरंग किहनूं कहने? मंत्र जानण वाला। जंत्र रूप भी आप है ते जंत्र नूं जानण वाला भी तू आप ही है, होर कोई नहीं है।
श्रोमणी जंत्र नमो इष्ट इष्टे। इष्ट हुंदा पूजक, सारिआं नालों वड्डे अपने पूजनीक गुरु ग्रंथ साहिब महाराज। ये सारिआं पूजनीकां दे पूजनीक हन। नमो तंत्र तंत्रंग, तंत्र विच श्रोमणी तंत्र रूप हो आप ते तंत्र विच तंत्रज्ञ होके बैठे हो आप। जब दसवें पातशाह महाराज बुरहानपुर पहुंचे, सो दादू द्वारे वाला महंत हिसार कोले पैंदा, दादू द्वारा इस पासे, वो भी उत्थे पहुंचा होया। जैत राम, जैत राम कहना महाराज हुण किधर नूं इदों बाद जाऊंगे? महाराज कहने हुण असीं इधर नंदेड़ वल जाना दखण। कहना महाराज मेरी एक बेनती है, नंदेड़ ना जायो। कहंदे क्यों? कहंदे उत्थे एक माधोदास बैरागी है। कहने मैं उन्हूं मिलन चलिया गया। पहला तां जी मैनूं बड़ा सत्कार किया, मैनूं उत्थे अपने पलंग ते बिठा लिया। मुड़ के जी शक्ति नाल पलंग उलटा ता, मेरी पग पुग लै के आओगे, मेरी बड़ी बेइज्जती हुई उत्थे। महाराज उहदे कोल बड़ियां शक्तियां ने, उहदे कोल बड़े मंत्र ने, जंत्र ने, तंत्र ने, सब कुछ है। महाराज वो तुहाडी बेइज्जती करेगा, तुहानूं पलंग ते बिठा के उलटावेगा। महाराज ने सीधा ही एक अखर आख्या, कहिंदे सारिआं मंत्रां जंत्रां तंत्रां दा श्रोमणी मंत्र है मेरे पास, जिहदे अगे कोई मंत्र नहीं चलदा। कहिंदे महाराज फिर मैनूं भी दस दिओ। कहने वाहेगुरु। कहते ये है मेरा मंत्र जंत्र तंत्र, सब कुछ वाहेगुरु है मेरा। कहते जब मैं उत्थे बैठांगा ना उस पलंग ते, जब मैं वाहेगुरु कहा ना, जिन्ना मर्जी जोर ला ले पलंग नहीं उलटता फिर। सो महाराज सच्चे पातशाह ने पलंग उलटन दिता ही नहीं है। 52 वीर जोर ला हटे, वो वीर जिहड़ा एक एक इन्नी शक्ति रखता है कि पूरी धरती नूं दो हाड़ करने की समर्था है। उहदे विच इन्नी पावर दे मालक हुंदे ने, पूरी धरती नूं पुठा कर देण एक बंदा ही उहनां चों। पर दसवें पातशाह महाराज दे पलंग नूं नहीं उलटा सके, क्योंकि महाराज सच्चे पातशाह तां इह विद करत तपस्या पयो दवैते एक रूप होए गयो। उहनां तां इन्नी तपस्या, उह तां आप ब्रह्म ने। इस करके सतगुरु महाराज कहने मंत्रां दा मंत्र, जंत्रां दा जंत्र, तंत्रां दा तंत्र, पूजकां दा पूजक है वाहिगुरु। सदा सच दा नंद सरबंग प्रणासी, सदा सच दा नंद। सदा वास्ते ही थोड़े च ये तीन गुण हमेशा ही मौजूद रहिंदे ने, सत चेतन आनंद। ये रूप थोड़े च सदा ही हाजिर रहिंदे ने, ये थोड़े गुण ने खास। सत रूप सारिआं कालां विच ही सत रूप हो, चेतन रूप हो, आनंद स्वरूप हो। सरबंग प्रणासी, सारिआं नूं नाश भी तुसीं ही करदे हो, जिहनूं मर्जी प्रणास करदे हो, नाश करदे हो। अनूपे अरूपे, अनूप उपमा तो रहत, अरूपे रूप तो रहत हो। समस्तुल निवासी, समस्तुल सारिआं विच निवासी, निवास करन वाले हो।
ਹਰੇਕ ਜਗ੍ਹਾ ਦੇ ਉੱਤੇ ਤੁਹਾਡਾ ਹੀ ਨਿਵਾਸ ਹੈ। ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ, ਧੱਦਾ ਜਦੋਂ ਆ ਜੇ ਖਰ